ਤੜਪਦਾ ਹੈ, ਵਿੱਚ ਪੈ ਕੇ ਵੀ ਮਨੁੱਖ ਚਾਹੁੰਦਾ ਕਦੋਂ ਦੁੱਖਾਂ ਤੋਂ ਛੁਟਕਾਰਾ ਹੋਏ। ਬਾਣੀ ਨੇ ਅਜਿਹੇ ਸ਼ਬਦ ਕਹੇ ਨੇ ਜਿੱਥੇ ਜਾ ਕੇ ਲਹਿਰ ਵੀ ਔਸ਼ਧੀ ਬਣ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਦੁੱਖ ਮਹੁਰਾ ਮਾਰਨ ਹਰ ਨਾਮ। ਮਹੁਰਾ ਲਹਿਰ ਨੂੰ ਕਹਿੰਦੇ ਨੇ। ਬਾਣੀ ਵਿੱਚ ਜਾਤ ਪਾਤ ਤੋਂ ਵਰਜਣ ਲਈ ਗੁਰੂ ਪਾਤਸ਼ਾਹ ਨੇ ਇਹ ਗੱਲ ਕਹੀ ਹੈ, ਜਾਤੀ ਦੇ ਕਿਆ ਹੱਥ ਸਾਚ ਪਰਖੀ ਹੈ, ਮਹੁਰਾ ਹੋਵੇ ਹੱਥ ਮਰੀਏ ਚਖੇ। ਲਹਿਰ ਮਨੁੱਖ ਨੂੰ ਮਰਦੀ ਹੈ, ਪਰ ਜਦੋਂ ਉਸ ਮਹੁਰੇ ਵਿੱਚ ਦੁੱਖ ਰੂਪੀ ਮਹੁਰੇ ਵਿੱਚ ਹਰੀ ਨਾਮ ਦਾ ਮਾਰਨ ਪੈਦਾ ਹੈ, ਮਾਰਨ ਦਾ ਅਰਥ ਮਸਾਲਾ। ਬਾਣੀ ਨੇ ਜ਼ਿਕਰ ਕੀਤਾ, ਮਾਰਨ ਪਾਹੇ ਹਰਾਮ ਨੇ ਹੋਏ ਹਲਾਲ ਨਾ ਜਾਏ। ਹਰਾਮ ਦੀ ਵਸਤੂ ਵਿੱਚ ਕਿਤਨੇ ਹੀ ਮਸਾਲੇ ਪਾ ਲਓ ਪਰ ਉਹ ਹੱਕ ਹਲਾਲ ਦੀ ਨਹੀਂ ਬਣਦੀ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਦੁੱਖ ਰੂਪੀ ਮਹੁਰਾ ਆ ਜਾਏ, ਦੁੱਖ ਮਹੁਰਾ ਮਾਰਨ ਹਰ ਨਾਮ, ਉਸ ਦੁੱਖ ਰੂਪੀ ਜ਼ਹਿਰ ਵਿੱਚ ਪਰਮੇਸ਼ਵਰ ਦਾ ਨਾਮ ਰੂਪੀ ਮਸਾਲਾ ਪਾਇਆ ਜਾਏ ਤੇ ਫਿਰ ਸੁਸਿਲਾ ਸੰਤੋਖ ਪੀਸਣ ਹੱਥਦਾਰ। ਉਸ ਦੁੱਖ ਦਾ ਮੁਕਾਬਲਾ ਸੰਤੋਖ ਦੀ ਸਿਲਾ ਤੇ ਰੱਖ ਕੇ ਕੀਤਾ ਜਾਏ ਤੇ ਦੁੱਖ ਨੂੰ ਦਾਨੀ ਹੱਥਾਂ ਨਾਲ ਪੀਸ ਦਿੱਤਾ ਜਾਏ। ਭਾਵ ਕੀ ਹੈ ਕਿ ਦੁੱਖ ਵਿੱਚ ਵੀ ਮਨੁੱਖ ਸੰਤੋਖ ਨਾ ਤਿਆਗੇ, ਦੁੱਖ ਵਿੱਚ ਵੀ ਦਾਨ ਕਰਨਾ ਨਾ ਭੁੱਲੇ ਤੇ ਫਿਰ ਦੁੱਖ ਦਾਰੂ ਹੋ ਜਾਂਦਾ। ਯਾਦ ਰੱਖਿਓ, ਦੁੱਖ ਪਰਮੇਸ਼ਵਰ ਦੀ ਬੰਦਗੀ ਨਾਲ ਨਾਮ ਰੂਪੀ ਮਸਾਲੇ ਨਾਲ ਫਿਰ ਉਹ ਦੁੱਖ ਔਸ਼ਧੀ ਹੋਣ ਬਣਦਾ ਹੈ। ਗੁਰਬਾਣੀ ਨੇ ਮਾਇਆ ਨੂੰ ਦੇਖਿਆ ਕਿਹਾ ਹੈ, ਲਹਿਰ ਹੈ ਮਾਇਆ। ਸਾਡੀ ਬਿਰਤੀ ਕੇਵਲ ਇੱਥੇ ਰੁਕ ਗਈ ਕਿ ਅਸੀਂ ਸੋਨੇ ਨੂੰ, ਚਾਂਦੀ ਨੂੰ, ਹੀਰੇ ਜਵਾਹਰਾਤਾਂ ਨੂੰ, ਇਹਨਾਂ ਕਰੰਸੀ ਨੋਟਾਂ ਨੂੰ ਮਾਇਆ ਕਹਿਣ ਲੱਗੇ। ਇਤਨੀ ਅਸੀਂ ਮਾਇਆ ਦੀ ਸਮਝ ਪਾਈ, ਇਸ ਨੂੰ ਅਸੀਂ ਮਾਇਆ ਕਹਿੰਦੇ ਹਾਂ। ਮਾਇਆ ਦਾ ਕੰਮ ਹੈ ਪਰਮੇਸ਼ਵਰ ਭੁਲਾ ਦੇਣਾ, ਪਰ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ। ਬਾਣੀ ਨੇ ਜ਼ਿਕਰ ਕੀਤਾ ਹੈ ਕਿ ਸਾਰਾ ਸੰਸਾਰ ਮਾਇਆ, ਜਿਸ ਵਿੱਚ ਪੈ ਕੇ ਮਨੁੱਖ ਰੱਬ ਨੂੰ ਭੁੱਲ ਜਾਏ ਉਹ ਮਾਇਆ ਹੁੰਦੀ। ਪੁੱਤਰਾਂ ਧੀਆਂ ਵਿੱਚ ਪੈ ਕੇ ਭੁੱਲ ਜਾਂਦਾ ਮਾਇਆ ਹੈ, ਚੰਗੇ ਮਕਾਨਾਂ ਵਿੱਚ ਪੈ ਕੇ ਭੁੱਲ ਜਾਂਦਾ ਮਾਇਆ ਹੈ। ਸੰਸਾਰ ਦੇ ਸੁੱਖ ਮਿਲ ਗਏ ਉਹਨਾਂ ਵਿੱਚ ਪੈ ਕੇ ਰੱਬ ਨੂੰ ਭੁੱਲ ਗਿਆ, ਸੁੱਖ ਵੀ ਮਾਇਆ ਸੀ। ਮੈਂ ਆਪ ਜੀ ਨੂੰ ਅਰਜ਼ ਕਰਾਂ, ਮਾਇਆ ਹਮੇਸ਼ਾ ਬਦਲਦੀ ਰਹਿੰਦੀ, ਈਸ਼ਵਰ ਕਦੇ ਬਦਲਦਾ ਨਹੀਂ। ਈਸ਼ਵਰ ਬਾਰੇ ਭਗਤ ਜੀ ਨੇ, ਭਗਤ ਰਵਿਦਾਸ ਜੀ ਮਹਾਰਾਜ ਬਚਨ ਕਰਦੇ ਨੇ ਕਿ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮੰਨਾ ਸੇਮ ਇੱਕ ਸੋ ਆਹੀ। ਨਾ ਉਹਦੇ ਵਿੱਚ ਕੋਈ ਅਵਲ ਦਰਜੇ ਦਾ ਈਸ਼ਵਰ ਹੈ ਕਿ ਦੋਮ ਦਰਜੇ ਦਾ ਈਸ਼ਵਰ ਹੈ ਕਿ ਤੀਜੇ ਘਟੀਆ ਦਰਜੇ ਦਾ ਈਸ਼ਵਰ ਹੈ। ਉਹਦੀ ਪਾਤਸ਼ਾਹੀ ਸਦਾ ਸਲਾਮਤ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕਹਿੰਦੇ, ਤੂੰ ਸਦਾ ਸਲਾਮਤ ਨਿਰੰਕਾਰ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਇੱਕ ਸੋ ਆਹੀ। ਉਹਦੀ ਦ੍ਰਿਸ਼ਟੀ ਵਿੱਚ ਕੋਈ ਨੀਵਾਂ ਨਹੀਂ, ਉਹਦੀ ਦ੍ਰਿਸ਼ਟੀ ਵਿੱਚ ਕੋਈ ਉੱਚਾ ਨਹੀਂ ਹੈ। ਅਗਰ ਮਨੁੱਖ ਉੱਚੇ ਤੇ ਨੀਵੇਂ ਨੇ, ਇਹ ਆਪਣੇ ਕਰਮਾਂ ਕਰਕੇ ਹੋਏ ਨੇ। ਜੇ ਵੇ ਕਰਮ ਕਮਾਉਂਦਾ ਤੇ ਵੇ ਫਲ ਤੇ, ਜਾਂ ਜਿਹਾ ਬੀਜਾ ਸੋਲਣਾ ਦੁੱਖ ਤੇ ਸੁਖਾਏ। ਅੱਗੇ ਕੁਛ ਨਾ ਹੋਵੇ ਜੇ ਸਲ ਨੀ ਸਾਣੇ ਜਾਏ। ਉੱਥੇ ਕੋਈ ਦੁਜੈਗੀ ਦੀ ਥਾਂ ਨਹੀਂ ਹੈ, ਉਸ ਦੀ ਦ੍ਰਿਸ਼ਟੀ ਵਿੱਚ ਸਭ ਇੱਕ ਨੇ। ਦੋ ਨਾ ਸਹਿਬ ਇੱਕ ਸੌ ਆਹੀ। ਮਨੁੱਖ ਆਪਣੇ ਕਰਮਾਂ ਕਰਕੇ ਚੰਗਾ ਬਣਦਾ ਹੈ, ਆਪਣੇ ਕਰਮਾਂ ਕਰਕੇ ਬੁਰਾ ਹੋ ਜਾਂਦਾ। ਮਨੁੱਖ ਉਹੀ ਹੈ, ਪਰ ਗੁਰਬਾਣੀ ਕਹਿੰਦੀ ਜੇ ਉਹ ਧਰਮ ਦੇ ਕੰਮ ਕਰਦਾ ਹੈ ਤੇ ਲੋਕ ਕਹਿੰਦੇ ਨੇ ਫਲਾਣਾ ਬੜਾ ਧਰਮੀ। ਉਹ ਹੀ ਧਰਮੀ ਵਿਅਕਤੀ ਅਗਰ ਪਾਪ ਦੇ ਕਰਮ ਕਰਨ ਲੱਗ ਜਾਵੇ ਤੇ ਮਨੁੱਖ ਤਾਂ ਬਦਲਿਆ ਨਹੀਂ, ਨਾਮ ਜ਼ਰੂਰ ਬਦਲ ਜਾਂਦਾ। ਲੋਕ ਉਸੇ ਨੂੰ ਪਾਪੀ ਕਹਿਣ ਲੱਗ ਜਾਂਦੇ। ਸਤਿਗੁਰੂ ਨੇ ਜ਼ਿਕਰ ਕੀਤਾ ਜੇ ਧਰਮ ਕਮਾਵੇ ਤੇ ਧਰਮ ਨਾਮ ਹੋਵੇ, ਪਾਪ ਕਮਾਣੇ ਪਾਪੀ ਜਾਣੇ। ਧਰਮ ਕਰਨ ਵਾਲੇ ਨੂੰ ਲੋਕ ਧਰਮੀ ਕਹਿੰਦੇ ਨੇ, ਪਾਪ ਕਰਨ ਵਾਲੇ ਨੂੰ ਪਾਪੀ ਕਹਿੰਦੇ। ਮਨੁੱਖ ਦਾ ਕੁਝ ਬਦਲਦਾ ਨਹੀਂ ਹੈ। ਇਸ ਤਰ੍ਹਾਂ ਹੀ ਜਦੋਂ ਵਿਅਕਤੀ ਮਾਇਆ ਨਾਲ ਜੁੜਦਾ ਹੈ, ਮਾਇਆ ਵਿਆਪਕ ਬਹੁ ਪ੍ਰਕਾਰੀ, ਬੜੇ ਤਰੀਕਿਆਂ ਨਾਲ ਇਹ ਜੀਵ ਤੇ ਅਨੇਕ ਪ੍ਰਕਾਰ ਦੀ ਹੋ ਕੇ ਵਿਆਪਦੀ ਹੈ, ਤੇ ਇਸ ਮਾਇਆ ਵਿੱਚ ਵਿਆਪਦਿਆਂ ਹੀ ਇਹਨੂੰ ਰੱਬ ਭੁੱਲ ਜਾਂਦਾ। ਜਦੋਂ ਇਹਨੂੰ ਰੱਬ ਭੁੱਲ ਗਿਆ, ਗੁਰਬਾਣੀ ਕਹਿੰਦੀ ਫਿਰ ਇਹ ਮਾਇਆ ਇਹਦੇ ਵਾਸਤੇ ਵਹਿਰ ਸਾਬਤ ਹੁੰਦੀ, ਕਿਉਂਕਿ ਈਸ਼ਵਰ ਨੂੰ ਮਿਲਣਾ ਸੀ, ਈਸ਼ਵਰ ਨੂੰ ਪ੍ਰਾਪਤ ਕਰਨਾ ਸੀ, ਈਸ਼ਵਰ ਹੀ ਭੁੱਲ ਗਿਆ ਤੇ ਹੁਣ ਇਹ ਕਿਸ ਘਰ ਚ ਜਾਏਗਾ। ਮਾਇਆ ਤਾਂ ਇਸਦਾ ਸਾਥ ਨਹੀਂ ਦੇਵੇਗੀ, ਨਾ ਧਨ ਸਾਥ ਦੇਵੇਗਾ, ਨਾ ਧਾਮ ਘਰ ਸਾਥ ਦੇਵੇਗਾ, ਨਾ ਪੁੱਤਰ ਸਾਥ ਦੇਣਗੇ, ਨਾ ਇਸਤਰੀ ਸਾਥ ਦੇਗੀ, ਨਾ ਸੰਸਾਰ ਤੇ ਪੈਦਾ ਕੀਤੇ ਹੋਏ ਇਹਦੇ ਸੁੱਖ ਸਾਥ ਦੇਣਗੇ। ਮਾਇਆ ਤਾਂ ਸਾਥ ਨਹੀਂ ਦੇਣਗੇ। ਜਿਸ ਨੇ ਇਹਦਾ ਸਾਥ ਦੇਣਾ ਸੀ, ਉਹ ਇਸ ਲਹਿਰ ਰੂਪੀ ਮਾਇਆ ਨੇ ਇਸ ਨੂੰ ਭੁਲਾ ਦਿੱਤਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭੁੱਲਿਓ ਮਨ ਮਾਇਆ ਉਲਝਾਇਓ, ਜੋ ਜੋ ਕਰਮ ਕੀਏ ਲਾਲਚ ਲੱਗ ਤੈ ਤੈ ਆਪ ਬਣਵਾਇਓ। ਜਿਹੜੇ ਜਿਹੜੇ ਕੰਮ ਇਹਨੇ ਲਾਲਚ ਦੇ ਪਿੱਛੇ ਪੈ ਕੇ ਕੀਤੇ, ਕੋਈ ਕਰਮ ਇਹਦੇ ਲਈ ਜ਼ੰਜੀਰਾਂ ਬਣ ਗਏ, ਉਹਨਾਂ ਹੀ ਕਰਮਾਂ ਨੇ ਇਹਨੂੰ ਬੰਨ ਲਿਆ। ਹੁਣ ਇਹ ਰੰਗ ਨੂੰ ਮਿਲਣ ਦਾ ਯਤਨ ਕਰਨ ਦੇ ਬਾਵਜੂਦ ਵੀ ਨਹੀਂ ਮਿਲ ਸਕਦਾ। ਮਾਇਆ ਵਿੱਚ ਇਤਨਾ ਉਲਝ ਗਿਆ। ਗੁਰਬਾਣੀ ਕਹਿੰਦੀ ਤਿੰਨੇ ਲੋਕ ਮਾਇਆ ਨੂੰ ਮੋਲੇ ਹੋਏ, ਮੋਹਿਨੀ ਮੰਗਲੀਏ ਤੈ ਗੁਣੀਆਂ, ਰਜੋ ਗੁਣ ਤਮੋ ਗੁਣ ਤੇ ਸਤੋ ਗੁਣ, ਤਿੰਨਾਂ ਗੁਣਾਂ ਨੂੰ ਧਾਰਨ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਕੋਈ ਨਾ ਕੋਈ ਚੀਜ਼ ਡੇਗ ਲੈਂਦੀ, ਕਿਸੇ ਨੂੰ ਰੂਪ ਡੇਗ ਲੈਂਦਾ, ਕਿਸੇ ਨੂੰ ਕਾਮਨਾ ਡੇਗ ਲੈਂਦੀ, ਕਿਸੇ ਨੂੰ ਕ੍ਰੋਧ ਡੇਗ ਲੈਂਦਾ, ਕਿਸੇ ਨੂੰ ਮੋਹ ਡੇਗ ਲੈਂਦਾ, ਕਿਸੇ ਨੂੰ ਹੰਕਾਰ ਡੇਗ ਲੈਂਦਾ, ਕਿਸੇ ਨੂੰ ਧਨ ਡੇਗ ਲੈਂਦਾ, ਕਿਸੇ ਨੂੰ ਪਦਾਰਥ ਡੇਗ ਲੈਂਦਾ। ਤਾਂ ਕਵੀ ਪਵਿੱਤਰ ਬਾਣੀ ਇਹ ਦੱਸਦੀ ਹੈ ਕਿ ਮੋਹਨੀ ਮੋਹ ਲੀਏ ਤੈ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ, ਮੇਰੀ ਮੇਰੀ ਕਰਕੇ ਸੁੰਚੀ ਅੰਤ ਕੀ ਬਾਰ ਸਗਲ ਲੈ ਛਲੀਆ। ਅਖੀਰ ਨੂੰ ਇਹ ਮਾਇਆ ਸਾਰਿਆਂ ਨੂੰ ਛੱਡ ਲੈਂਦੀ। ਗੁਰਬਾਣੀ ਕਹਿੰਦੀ ਇੱਕ ਨਹੀਂ ਛੱਡ ਸਕਦੀ ਤਾਂ ਪਰਮੇਸ਼ਵਰ ਨੂੰ ਨਹੀਂ ਛੱਡ ਸਕਦੀ। ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਅਛਲ ਛਲਾਈ ਨਾ ਛਲੈ, ਮੈਂ ਕਹਾਉ ਕਟਾਰਾ ਕਰ ਸਕੈ, ਜੋ ਸਾਹਿਬ ਰੱਖੈ ਤਿਉਂ ਰਹੈ, ਤਿਸ ਲੋਭੀ ਕਾ ਜੀਉ ਟਲ ਪਲੈ। ਮਾਇਆ ਈਸ਼ਵਰ ਨੂੰ ਨਹੀਂ ਛੱਡ ਸਕਦੀ, ਭਗਤ ਲੋਕ ਇਹਨੂੰ ਛੱਡਦੇ ਨੇ, ਇਹ ਦੁਨੀਆਂ ਨੂੰ ਛੱਡਦੀ। ਕਬੀਰ ਜੀ ਆਪਣੀ ਬਾਣੀ ਚ ਇਹ ਗੱਲ ਕਹਿੰਦੇ ਨੇ ਕਿ ਸੰਸਾਰ ਦੇ ਲੋਕਾਂ ਨੇ ਨੂੰ ਮਾਇਆ ਨੇ ਛੱਲਿਆ, ਮੇਰੇ ਕੋਲ ਆਈ ਤੇ ਮੈਂ ਨੱਕ ਨੂੰ ਕਾਟੀ, ਕੰਨ ਨੂੰ ਕਾਟੀ, ਕਾਟ ਕੁੱਟ ਕੇ ਡਾਰੀ, ਕਹਿ ਕਬੀਰ ਸੰਤਨ ਕੀ ਮਹਿਰ ਤਿੰਨ ਲੋਕ ਕੀ ਪਿਆਰੀ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਕਬੀਰ ਜੀ ਕੋਲ ਜੇ ਉਹ ਮਾਇਆ ਆਈ ਤੇ ਕਬੀਰ ਜੀ ਨੇ ਉਹਦੇ ਨੱਕ ਤੇ ਕੰਨ ਕੱਟੇ, ਸਾਲ ਕੋਈ ਕਰ ਸਕਦਾ ਕਿ ਗਲਾ ਤੇ ਉਹਨੇ ਕੱਟ ਦਿੱਤਾ। ਯਾਦ ਰੱਖਿਓ, ਮਾਇਆ ਤੇ ਗਲਾ ਨਹੀਂ ਹੁੰਦਾ, ਮਾਇਆ ਦੇ ਨੱਕ ਤੇ ਕੰਨ ਹੀ ਹੁੰਦੇ। ਮਨੁੱਖ ਆਪਣੇ ਜੀਵਨ ਵਿੱਚ ਅਜਿਹੇ ਵਿਵਹਾਰ ਕਰਦਾ ਹੈ ਤੇ ਕਹਿੰਦਾ ਮੈਂ ਤਾਂ ਇਹ ਤਾਂ ਕਰ ਰਿਹਾ ਹਾਂ ਮੇਰਾ ਨੱਕ ਰਹਿ ਗਿਆ ਹੈ, ਤਾਂ ਕਰਦਾ ਹੈ ਪਹਿਲਾਂ ਨੱਕ ਰੱਖਣ ਲਈ, ਮੁੜ ਕੇ ਕੰਨਾਂ ਨਾਲ ਆਪਣੀ ਉਸਤਤ ਸੁਣਨ ਲਈ। ਇਸ ਕਰਕੇ ਮਾਇਆ ਕੋਲ ਨੱਕ ਤੇ ਕੰਨ ਹੁੰਦੇ ਨੇ, ਗਲਾ ਨਹੀਂ ਹੁੰਦਾ। ਜੋ ਜੀਵ ਇਸ ਮਾਇਆ ਦੇ ਚੱਕਰ ਵਿੱਚ ਪੈ ਜਾਂਦਾ ਹੈ, ਮਾਇਆ ਵਿਆਪਕ ਬਹੁ ਪ੍ਰਕਾਰੀ, ਇਹ ਮਾਇਆ ਉਸਨੂੰ ਰੱਬ ਨਾਲ ਤੋੜ ਦਿੰਦੀ, ਉਹਦੇ ਅੰਦਰ ਮੋਹ ਪੈਦਾ ਕਰਦੀ ਹੈ, ਉਹਨੂੰ ਦਵੈਤ ਨਾਲ ਜੋੜ ਦਿੰਦੀ। ਨਿਰੰਕਾਰ ਨਾਲੋਂ ਜੀਵ ਟੁੱਟਦਾ 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 ਇੱਕ ਦਿਨ ਟੁੱਟ ਜਾਂਦਾ ਹੈ, ਇੱਥੋਂ ਤੱਕ ਗੁਰੂ ਨੂੰ ਹੀ ਤਿਆਗ ਜਾਂਦਾ ਹੈ, ਸਤਸੰਗਤ ਤਿਆਗ ਜਾਂਦਾ ਹੈ, ਸਿਮਰਨ ਤਿਆਗ ਜਾਂਦਾ ਹੈ, ਵਾਣੀ ਤਿਆਗ ਜਾਂਦਾ ਹੈ, ਅੰਮ੍ਰਿਤ ਵੇਲਾ ਤਿਆਗ ਜਾਂਦਾ ਹੈ, ਅੰਮ੍ਰਿਤ ਤਿਆਗ ਜਾਂਦਾ ਹੈ। ਪਰ ਮਨੁੱਖ ਇੱਕ ਦਿਨ ਆਉਂਦਾ ਨਿਰੰਕਾਰ ਤੋਂ ਟੁੱਟ ਕੇ ਆਪਣਾ ਜੀਵਨ ਤਬਾਹ ਕਰਕੇ ਸੰਸਾਰ ਤੋਂ ਚਲਾ ਜਾਂਦਾ। ਇਹ ਕੋਈ ਇੱਕ ਜੀਵ ਦੀ ਗੱਲ ਨਹੀਂ ਹੈ, ਸਾਰੇ ਸੰਸਾਰ ਦੀ ਇਹ ਗੱਲ ਹੈ, ਇੱਕ ਜਾਤੀ ਦੀ ਗੱਲ ਨਹੀਂ। ਸਮੁੱਚੇ ਸੰਸਾਰ ਵਿੱਚ ਤਾਂ ਸਾਰੀਆਂ ਜਾਤੀਆਂ ਆ ਜਾਂਦੀਆਂ ਨੇ, ਇਹ ਗੱਲ ਸਾਰੇ ਸੰਸਾਰ ਦੀ ਹੈ, ਕੋਈ ਹਿੰਦੂ ਸਿੱਖ ਮੁਸਲਿਮ ਜੈਨੀ ਬੋਧੀ ਪਾਰਸੀ ਦੀ ਨਹੀਂ ਹੈ, ਸਾਰੇ ਸੰਸਾਰ ਤੇ ਮਾਇਆ ਆਪਣਾ ਪ੍ਰਭਾਵ ਪਾਉਂਦੀ। ਤਾਂ ਜੀਵ ਜ਼ਹਿਰ ਖਾਈ ਜਾਂਦਾ। ਫਰੀਦ ਜੀ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਇਹ ਵਿਸ ਗੰਧਨਾ ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੀ ਰਹਿ ਗਏ ਇੱਕ ਰਾਹੀ ਗਏ ਉਜਾ। ਕੁਝ ਬਚਦੇ ਬਚਦੇ ਪਰਮੇਸ਼ਵਰ ਦੀ ਕਿਰਪਾ ਨਾਲ ਬਚ ਜਾਂਦੇ ਨੇ, ਪਰ ਕੁਝ ਆਪਣੇ ਜੀਵਨ ਦੀ ਰਾਤ ਨੂੰ ਵਿਅਰਥ ਗਵਾ ਕੇ ਆਪਣਾ ਸਭ ਕੁਝ ਉਜਾੜ ਕੇ ਇਸ ਸੰਸਾਰ ਤੋਂ ਚਲੇ ਜਾਂਦੇ। ਬੰਦੇ ਦੇ ਮਨ ਵਿੱਚ ਮਾਇਆ ਨੇ ਇਤਨਾ ਗਲਬਾ ਪਾਇਆ ਹੈ ਕਿ ਇਹ ਮਾਇਆ ਨੂੰ ਹੀ ਆਪਣੇ ਪ੍ਰਾਣਾਂ ਤੋਂ ਪਿਆਰੀ ਸਮਝ, ਇਹ ਮਾਇਆ ਖਾਤਰ ਪਿਤਾ ਨੂੰ ਤਿਆਗ ਦਿੰਦਾ, ਭਰਾਵਾਂ ਨੂੰ ਤਿਆਗ ਦਿੰਦਾ, ਮਿੱਤਰਾਂ ਨੂੰ ਤਿਆਗ ਦਿੰਦਾ, ਸਾਖ ਸੰਬੰਧੀਆਂ ਨੂੰ ਤਿਆਗ ਦਿੰਦਾ, ਪਰ ਇਹ ਚਾਹੁੰਦਾ ਹੈ ਸਭ ਦੁਨੀਆਂ ਦੀ ਮਾਇਆ ਮੇਰੇ ਕੋਲ ਕਤਰ ਹੋ ਜਾਏ, ਸਾਰੀ ਦੁਨੀਆਂ ਦੇ ਸੁੱਖ ਮੈਨੂੰ ਮਿਲ ਜਾਣ। ਤੇ ਇਹ ਇੱਥੇ ਦੇ ਸੁੱਖ ਲੈ ਕੇ ਕੀ ਕਰੇਗਾ? ਜੇ ਇਹ ਪੁਨਰ ਜਨਮ ਨੂੰ ਮੰਨਦਾ ਹੈ, ਜੇ ਮੰਨਦਾ ਹੈ ਕਿ ਅੱਗੇ ਕੋਈ ਹਿਸਾਬ ਕਿਤਾਬ ਹੋਣਾ ਹੈ, ਜੇ ਇਹ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਸਿਰ ਚੁਕਾਉਂਦਾ ਹੈ, ਫਿਰ ਇਹ ਇਨਕਾਰੀ ਤਾਂ ਹੋ ਨਹੀਂ ਸਕਦਾ। ਫਿਰ ਇਹ ਐਂ ਤਾਂ ਨਹੀਂ ਕਹਿ ਸਕਦਾ ਕਿ ਅੱਗੇ ਕੁਝ ਨਹੀਂ ਹੈ। ਅੱਗੇ ਤਾਂ ਗੁਰੂ ਪਾਤਸ਼ਾਹ ਪਾਵਨ ਮਾਲਿਕ ਜ਼ਿਕਰ ਕਰਦੇ ਨੇ ਕਿ ਇਹ ਜੀਵ ਅੱਗੇ ਤੇਰੇ ਕਰਮਾਂ ਨੂੰ ਹਿਸਾਬ ਕਰੇਗਾ, ਅੱਗੇ ਕਰਨੀ ਕੀਰਤ ਵਾਚੀ ਹੈ ਦਹ ਲੇਖਾ ਕਰ ਸਮਝਾਇਆ, ਅੱਗੇ ਤੂੰ ਕੀ ਕੀਤਾ ਹੈ, ਆਇਆ ਪਰਮੇਸ਼ਵਰ ਦਾ ਜਸ ਕੀਤਾ ਜਾਂ ਨਹੀਂ ਕੀਤਾ, ਸੇਵਾ ਕੀਤੀ ਨਹੀਂ ਕੀਤੀ, ਇਹ ਸਾਰੇ ਕਰਮ ਤੇਰੇ ਵਿਚਾਰੇ ਜਾਣਗੇ, ਪਰ ਉਹਨਾਂ ਕਰਮਾਂ ਕਰਕੇ ਤੈਨੂੰ ਪੁਨਰ ਜਨਮ ਮਿਲੇਗਾ, ਉਹਨਾਂ ਜਨਮ ਕਰਮਾਂ ਕਰਕੇ ਤੂੰ ਨਰਕ ਤੇ ਸਵਰਗ ਦਾ ਭਾਗੀ ਹੋਏਗਾ, ਉਹਨਾਂ ਹੀ ਕਰਮਾਂ ਕਰਕੇ ਤੇਰੇ ਜੀਵਨ ਦਾ ਲੇਖਾ ਹੋਏਗਾ। ਗੁਰੂ ਪਾਤਸ਼ਾਹ ਪਾਵਨ ਬਾਣੀ ਜ਼ਿਕਰ ਕਰਦੇ ਨੇ, ਐ ਜੀਵ ਕਾਹਾਂ ਬੁਰਜੇ ਰੇ ਝੂਠੇ ਲੋਭ ਲਾਗ, ਕਛ ਵਿਗਰੇ ਨਾ ਹੈ ਅਜ ਹੁਣ ਜਾਗ, ਅਜੇ ਵੀ ਜਾਗ ਹੈ। ਸੰਸਾਰਕ ਪਦਾਰਥਾਂ ਦੇ ਲੋਭ ਵਿੱਚ ਪੈ ਕੇ ਕਿਉਂ ਪਰਮੇਸ਼ਵਰ ਨੂੰ ਭੁੱਲ ਗਿਆ? ਕਿਉਂ ਤੈਨੂੰ ਰੱਬ ਚੇਤੇ ਨਹੀਂ ਹੋਇਆ? ਕਿਉਂ ਤੈਨੂੰ ਸਤਸੰਗਤ ਭੁੱਲ ਗਈ? ਕਿਉਂ ਤੈਨੂੰ ਗੁਰੂ ਭੁੱਲ ਗਿਆ? ਮੈਂ ਕਈ ਵਾਰ ਸੋਚਦਾ ਹਾਂ, ਬੰਦਾ ਆਪਣੇ ਧੁੰਦੇ ਲਈ 22 घंटे भी रख ले 22 घंटे नंगा आखिर 2 घंटे तो बचने ही ना, घंटा सुबह एक घंटा शाम, पर एक अपने जीवन की रक्षा ले, अपने जीवन में चंगा बनाने ले, 2 घंटे अपने लेखे लाने ले तैयार नहीं है, 2 घंटे की सत्संगत करने तैयार नहीं है, करे टेलीविजन अगे बैठ के समय गुजार सकता है, पुत्रा धियां समा दे सकता है, घर के धनिया समा दे सकता है, पर गुरु को इस कोई समा नहीं, सत्संगत करने इस कोई समा नहीं। पुछो तू आया नहीं है, टाइम ही नहीं, जे तेरे को अपने लिए टाइम नहीं है तो किस लिए टाइम निकालेगा भाई, टाइम पैदा कर, टाइम बना ताकि निरंकार तक तो पहुंच सके, तेनू सच का ज्ञान हो जाए, तेरे जीवन में तेनू असल आनंद आ जाए, अज तेरे हंसे झूठे ने, अज तेरी खुशी झूठी है, अज तेरा सब कुछ झूठ है, पर उस जीवन का आनंद उस जीवन का ना कि तेरे से दुख आ जाए तो तू फिर भी घबराए ना, तेरे से मुसीबत में पहाड़ टूट पैन फिर भी तू डोले ना। यह अवस्था उन्होंने लोगों को प्राप्त हुई जिन्होंने अपना सब कुछ निरंकार अर्पण कर, कबीर जी ने अर्पण किया निरंकार दे सब कुछ, कह लगे तू मेरो मेर पर्वत स्वामी, ओट गई मैं तेरी, ओट गई मैं तेरी, ना तुम डोला ना मन गिनते, रख ली हर मेरी, अब तो जाए चढ़े सिंहासन, मिले हैं सारंग पानी, राम कबीरा एक भेद है कोई ना सका पछाने। जदों कबीर राम एक हो गए फिर दुख नूं भी सुख करके विच दी गुजर जाएगा, ना सुख दा ले इसते होएगा ना दुख दा ले इसते होएगा, ये सुख दुख दोनों सम कर जाने, उन्हां दोनों दे विचों गुजर जाएगा। लोग स्वर्ग चाहते ने पर कबीर स्वर्ग की इच्छा भी नहीं रखते, वो कहने कबीर स्वर्ग नरक के मैं रहे सतगुर के प्रसाद, चंद कमल की मौज में रमो अंत और आग, वाणी जिक्र की तय कौन नरक क्या स्वर्ग विचारा, संतन दो राधे। हम कामों के कान न कटते अपने गुर प्रसाद, जिन्होंने गुरु की कृपा हो गई उन्होंने स्वर्गान भी ठोकर मार दी। कबीर ने पूछा गया राज चाहते हो, कह लगे नहीं मुक्ति चाहते हो, नहीं फिर की चाहते हो, कह लगे राज न चाहो मुक्त न चाहो, मन प्रीत चरण कबधारे, केवल प्रभु के चरणा की प्रीत चाहता है, और प्रीत असी की जाए प्रीत की साड़ी प्रीत अपनी औरत नाल भी झूठी है, पुत्र नाल भी झूठी है, मित्रा नाल भी झूठी है। गुरु बाणी में यह गल कहके गए ने, कहने मैं संसार से प्रीत तो देखी है पर झूठी, जगत में झूठी देखी प्रीत, अपने ही सुख से सब लागे क्या धारा क्या मीत, मेरो मेरो सब कहते है हित से मांगे चीत, अंतकाल समीर नहीं को ये अचर्य है रीत। पर सतगुरु जी कहने में अखीर के कहने नानक भोजन पार कराए जो गावे प्रभु के गीत, संसार भी प्रीत छोटी है पर गुरु ने किसी सच्ची प्रीत की गल करना है तो गुरु कहना है गुरु हर प्रीत कर वो प्रीत सच्ची प्रीत, प्रीत गुरिया वजी प्रीत, सच्ची प्रीत कि मोहन लालन, मोहन मोहन करने वाला लाल का अर्थ है प्यारा, प्यारा परमेश्वर उस नाल प्रीत सच्ची हुई। जप मन गोविंद एक है अवर नहीं को लेख है, संत लाभ ਕੋਲ ਹੈ ਸਾਧ ਬਹੁਰਾ ਫੁਕਰੀਆ। ਕਹਿੰਦੇ ਨਾਮ ਰਸੀ ਪੁਰਸ਼ਾਂ ਦੇ ਕਹਿ ਨਹੀਂ ਲੱਗ, ਆਪਣੇ ਮਨ ਵਿੱਚੋਂ ਦੁਬਧਾ ਦਾ ਰਸਤਾ ਛੱਡ ਦੇ, ਕਿਉਂਕਿ ਦੁਬਧਾ ਵਿੱਚ ਤਾਂ ਵੈਰਾਗ ਹੁੰਦਾ ਹੀ ਹੈ। ਰਾਈ ਜਿੰਨੀ ਵੀ ਦੁਬਧਾ ਰਹਿ ਗਏ ਨਾ ਜੀ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੈਰਾਗੀ ਨਹੀਂ ਹੋ ਸਕਦਾ ਮਨੁੱਖ। ਦੁਬਧਾ ਵਿੱਚ ਵੈਰਾਗ ਨਾ ਹੋਵੇ ਜਦ ਲੱਗ ਦੂਜੀ ਰਾਈ, ਰਾਈ ਤੇ ਦਾਣੀ ਜਿਵੇਂ ਦੁਬਧਾ ਰਹਿ ਜਾਏ ਮਨੁੱਖ ਵੈਰਾਗੀ ਨਹੀਂ ਹੋ ਸਕਦਾ। ਤਾਂ ਸਾਰਾ ਸੰਸਾਰ ਮਾਇਆ ਨਾਲ ਜੁੜਿਆ ਹੈ। ਵਾਹੀ ਨੇ ਕਬੀਰ ਜੀ ਜ਼ਿਕਰ ਕਰਦੇ ਨੇ, ਆਓ ਸਮਝਾਉਂਦੇ ਨੇ ਸਾਨੂੰ, ਕਦੇ ਕਾਸ਼ ਸਾਡੇ ਤੇ ਕਿਰਪਾ ਕਰੇ ਅਸੀਂ ਇਸ ਬਾਣੀ ਨੂੰ ਸਮਝ ਸਕੀਏ। ਕਹਿ ਰਹੇ ਨੇ ਕਬੀਰ ਜੀ,
ਵਿਖਿਆ ਵਿਆਪਿਆ ਸਗਲ ਸੰਸਾਰ,
ਵਿਆਪਿਆ ਵਿਆਪ ਰਹੀ ਹੈ, ਲੱਗ ਰਹੀ ਹੈ, ਜੁੜ ਰਹੀ ਹੈ, ਕਾਬਜ ਹੈ ਸਾਰੇ ਸੰਸਾਰ ਤੇ। ਕੌਣ ਮਾਇਆ? ਸਾਰਾ ਸੰਸਾਰ ਜਿਸ ਨੂੰ ਇਹ ਮਾਇਆ ਵਿਆਪ ਰਹੀ ਹੈ, ਪਰ ਇਹ ਸੰਸਾਰ ਸੋਚਦਾ ਨਹੀਂ ਕਿ ਇਸ ਮਾਇਆ ਨੇ ਜਿਤਨੀ ਦੁਫੇੜ ਪਾਈ ਇਸ ਮਾਇਆ ਨੇ ਪਾਈ। ਜਿੱਥੇ ਦੇਖੋ ਜੇ ਝਗੜਾ ਤਾਂ ਮਾਇਆ ਕਰਨ, ਧਾਰਮਿਕ ਬੰਦਾਂ ਚ ਝਗੜੇ ਦੇਖਦੇ ਹੋ, ਕਿਸ ਲਈ ਨੇ ਮਾਇਆ ਕਰਨ? ਰਾਜਨੀਤੀ ਵਿੱਚ ਝਗੜੇ ਕਿਸ ਲਈ ਨੇ? ਮਾਇਆ ਕਰਨ। ਪਰਿਵਾਰ ਦੇ ਝਗੜੇ ਕਿਸ ਲਈ ਨੇ? ਮਾਇਆ ਕਰਨ। ਮਿੱਤਰ ਮਿੱਤਰ ਝਗੜ ਰਹੇ ਨੇ ਕਿਸ ਲਈ? ਮਾਇਆ ਕਰਨ। ਬਾਣੀ ਨੇ ਜ਼ਿਕਰ ਕੀਤਾ ਹੈ ਕਿ ਕਿਸ ਹੀ ਬਾਤ ਘਾਟ ਕਿਸ ਹੀ ਪੈ ਸਗਲੇ ਲੜ ਲੜ ਮੂਰ, ਸਾਰੇ ਲੜ ਲੜ ਕੇ ਝਗੜ ਝਗੜ ਕੇ ਮਰ ਰਹੇ। ਕਬੀਰ ਜੀ ਕਹਿੰਦੇ ਇਸ ਨੂੰ ਗਿਆਨ ਨਹੀਂ ਹੈ ਜੀ ਨੂੰ, ਸਾਰਾ ਸੰਸਾਰ ਜਿਸ ਨੂੰ ਇਹ ਮਾਇਆ ਵਿਆਪ ਰਹੀ ਹੈ, ਪਰ ਇਹ ਜੀਵ ਨੂੰ ਪਤਾ ਨਹੀਂ। ਅਗਲੀ ਪੰਕਤੀ ਚ ਕਹਿੰਦੇ
ਲਿਖਿਆ ਲੈ ਡੂਬੀ ਪਰਿਵਾਰ,
ਸਾਰੇ ਪਰਿਵਾਰ ਨੂੰ ਲੈ ਕੇ ਡੁੱਬ ਜਾਂਦੀ ਵਾਰੀ। ਜੋ ਮਾਇਆ ਦੀ ਡੇਰੀ ਤੇ ਚੜ੍ਹਦੇ ਨੇ ਸਾਰੇ ਡੁੱਬ ਜਾਂਦੇ, ਕਿਉਂਕਿ ਤਾਰਨ ਵਾਲਾ ਤਾਂ ਈਸ਼ਵਰ ਹੈ ਜੀ, ਮਾਇਆ ਤਾਂ ਤਾਰੇ ਵੀ ਨਹੀਂ। ਮਾਇਆ ਦਾ ਕੰਮ ਤਾਂ ਡੁੱਬਣਾ ਹੈ, ਪਦਾਰਥ ਡੁੱਬਦੇ ਨੇ ਕਿ ਧਨ ਡੁੱਬਦਾ ਹੈ, ਕਿ ਰੂਪ ਡੁੱਬਦਾ ਹੈ, ਕਿ ਸੰਸਾਰ ਦੇ ਸੁੱਖ ਡੁੱਬਦੇ ਨੇ। ਨਿਰੰਕਾਰ ਤਾਰਦਾ ਹੈ, ਭਗਤ ਜਨਾਂ ਨੇ ਕਦੇ ਨਹੀਂ ਕਿਹਾ ਹੈ ਮਾਇਆ ਮੈਨੂੰ ਤਾਰ ਲੈਣਾ। ਜਦੋਂ ਕਦੇ ਪੁਕਾਰੇ, ਕੋਈ ਭਗਤ ਪੁਕਾਰਿਆ, ਸੰਤ ਪੁਕਾਰਿਆ, ਗੁਰੂ ਨੇ ਪੁਕਾਰ ਕੀਤੀ ਤਾਂ ਕੇਵਲ ਈਸ਼ਵਰ ਅੱਗੇ ਮੁੱਖ ਉਤਾਰ ਲੈ ਰਾਮਾ ਤਾਰ ਲੈ। ਮੈਂ ਅਜਾਨ ਜਨ ਕਰਵੇ ਨਾ ਜਾਣਾ, ਬਾਪ ਬੀਠਲਾ ਬਾਹ। ਸੰਸਾਰ ਸੰਬੰਧੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਕਿਤੇ ਗੁਰੂ ਪੁਕਾਰੇ ਜਗਤ ਜਲੰਧਾ, ਰੱਖ ਲੈ ਆਪਣੀ ਕਿਰਪਾ ਤਾਰ। ਜਿਸ ਨੇ ਪੁਕਾਰ ਕੀਤੀ ਨਿਰੰਕਾਰ ਅੱਗੇ ਕੀਤੀ, ਮਾਇਆ ਨੂੰ ਕਿਸੇ ਨਹੀਂ ਪੁਕਾਰਿਆ, ਕਿਉਂਕਿ ਮਾਇਆ ਤਾਂ ਡੁੱਬਦੀ। ਤਾਂ ਬਾਣੀ ਵਿੱਚ ਕਬੀਰ ਜੀ ਕਹਿੰਦੇ ਨੇ ਵਿਖਿਆ ਲੈ ਡੁੱਬੀ ਪਰਿਵਾਰ, ਪਾਣੀ ਫਰਦੀਆਂ ਨੇ ਪਾਣੀ ਵਿੱਚ ਡੁੱਬਦੀ। ਪਰ ਕਬੀਰ ਜੀ ਕਹਿੰਦੇ ਐ ਜੀ ਤੂੰ ਤਾਂ ਮੈਦਾਨ ਵਿੱਚ ਹੀ ਕਿਸ਼ਤੀ ਡੁੱਬ ਦਿੱਤੀ, ਰਣੇ ਮੈਦਾਨ ਆਪਣੇ ਜੀਵਨ ਦੀ ਬੇੜੀ ਨੂੰ ਡੁੱਬ, ਪਾਣੀ ਵਿੱਚ ਡੁੱਬਦੀ ਤਾਂ ਮਨ ਲੈਂਦੀ ਡੁੱਬ ਜਾਂਦੀਆਂ ਨੇ ਕਿਸ਼ਤੀਆਂ, ਪਰ ਮੈਦਾਨ ਵਿੱਚ ਤਾਂ ਡੁੱਬਦੀਆਂ ਨੇ, ਧਰਤੀ ਤੇ ਤਾਂ ਡੁੱਬਦੀਆਂ ਨੇ। ਪਰ ਤੂੰ ਤਾਂ ਆਪਣੇ ਜੀਵਨ ਦੀ ਕਿਸ਼ਤੀ ਨੂੰ ਮੈਦਾਨ ਵਿੱਚ ਰੜੇ ਮੈਦਾਨ ਹੀ ਡੁੱਬ ਦਿੱਤਾ। ਕਬੀਰ ਜੀ ਕਹਿ ਉਹ ਕਿਵੇਂ ਡੁੱਬ ਗਈ? ਅਗਲੀ ਪੰਕਤੀ ਚ ਦੱਸਦੇ
ਹਰ ਸਿਉਂ ਤੋੜ ਵਿਖਿਆ ਸੰਗ ਜੋੜੀ।
ਕਹਿੰਦੇ ਤੇਰੇ ਜੀਵਨ ਦੀ ਕਿਸ਼ਤੀ ਇਸ ਲਈ ਡੁੱਬ ਗਈ ਕਿ ਤੂੰ ਆਪਣੀ ਸਾਂਝ ਰੱਬ ਨਾਲ ਤੋੜ ਲਈ ਤੇ ਰੱਬ ਨਾਲ ਤੋੜ ਕੇ ਮਾਇਆ ਨਾਲ ਜੁੜ ਲਈ, ਇਸ ਕਰਕੇ ਤੇਰੇ ਜੀਵਨ ਦੀ ਕਿਸ਼ਤੀ ਰੜੇ ਮੈਦਾਨ ਹੀ ਡੁੱਬ ਗਈ। ਹਰ ਸਿਉਂ ਤੋੜ ਵਿਖਿਆ ਸਮਝੋ, ਰੱਬ ਨਾਲ ਤੋੜ ਕੇ ਮਾਇਆ ਨਾਲ ਆਪਣੀ ਬਿਰਤੀ ਜੋੜ ਲਈ ਇਸ ਕਰਕੇ ਤੇਰਾ ਜੀਵਨ ਤਬਾਹ ਹੋ ਗਿਆ। ਕਬੀਰ ਜੀ ਕਹਿ
ਰਹਾਵ ਸੁਰ ਨਰ ਦਾਦੇ ਲਾਗੀ ਆਗ,
ਕਹਿੰਦੇ ਯਾਦ ਰੱਖੀ ਇਸ ਤ੍ਰਿਸ਼ਨਾ ਦੀ ਅੱਗ ਨੇ ਦੇਵਤੇ ਵੀ ਸਾੜ ਦਿੱਤੇ, ਇਸੇ ਤ੍ਰਿਸ਼ਨਾ ਦੀ ਅੱਗ ਨੇ ਮਨੁੱਖ ਸਾੜੇ, ਔਰ ਇਹ ਅੱਗ ਸਾਰੇ ਸੰਸਾਰ ਨੂੰ ਲੱਗੀ ਹੋਈ ਹੈ। ਕੋਈ ਜੀਵ ਤ੍ਰਿਸ਼ਨਾ ਤੋਂ ਬਿਨਾਂ ਨਹੀਂ ਹੈ, ਸਭ ਤ੍ਰਿਸ਼ਨਾ ਕਰਕੇ ਹੀ ਤਾਂ ਦੌੜ ਰਹੇ ਹਨ। ਰਾਜਾ ਵੀ ਦੌੜ ਰਿਹਾ ਹੈ, ਪ੍ਰਜਾ ਵੀ ਦੌੜ ਰਹੀ, ਔਰ ਮੈਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਅੱਜ ਦਾ ਤਥਾ ਕਥਿਤ ਸਾਧੂ ਵੀ ਦੌੜ ਰਹੇ, ਗ੍ਰਿਸ਼ਤੀ ਵੀ ਦੌੜ ਰਹੇ, ਸਭ ਦੌੜ ਰਹੇ, ਤ੍ਰਿਸ਼ਨਾ ਕਰਕੇ ਦੌੜ ਰਹੇ ਨੇ, ਔਰ ਤ੍ਰਿਸ਼ਨਾ ਦੀ ਅੱਗ ਵਿੱਚ ਸਾਰਾ ਸੰਸਾਰ ਕਬੀਰ ਜੀ ਕਹਿੰਦੇ ਸੜ ਰਿਹਾ ਹੈ। ਜਿਸ ਅੱਗ ਨੇ ਦੇਵਤੇ ਵੀ ਸਾੜ ਦਿੱਤੇ, ਮਨੁੱਖ ਵੀ ਸਾੜ ਦਿੱਤੇ। ਫਿਰ ਅਗਲੀ ਪੰਕਤੀ ਚ ਕਹਿੰਦੇ
ਨਿਕਟ ਨੀਰ ਪਸ ਪੀਵਸ ਨਾ ਝਾਗ,
ਝਾਗ ਦਾ ਅਰਥ ਹੈ ਲੰਘਣਾ, ਪਸ ਦਾ ਅਰਥ ਹੈ ਪਸ਼ੂ। ਇਹ ਨੀਰ ਤੇਰੇ ਕੋਲ ਪਾਣੀ ਮੌਜੂਦ ਹੈ, ਇਸ ਅੱਗ ਨੂੰ ਬੁਝਾਉਣ ਲਈ, ਪਰ ਤੂੰ ਵਿਕਾਰਾਂ ਤੋਂ ਅੱਗੇ ਲੰਘੇ ਤਾਂ ਹੀ ਤੈਨੂੰ ਪਾਣੀ ਮਿਲ ਸਕਦਾ ਹੈ। ਇਹ ਪਸ਼ੂ ਤੂੰ ਕਿਉਂ ਵਿਕਾਰਾਂ ਤੋਂ ਅੱਗੇ ਲੰਘ ਕੇ ਉਸ ਪਾਣੀ ਨੂੰ ਨਹੀਂ ਪੀਂਦੇ? ਵਿਕਾਰਾਂ ਤੋਂ ਅੱਗੇ ਲੰਘ, ਤ੍ਰਿਸ਼ਨਾ ਤੋਂ ਅੱਗੇ ਲੰਘ, ਫਿਰ ਉਹ ਪਾਣੀ ਤਾਂ ਤੇਰੇ ਕੋਲ ਮੌਜੂਦ ਹੈ, ਪਰ ਤੂੰ ਜੇ ਅੱਗੇ ਲੰਘੇ ਤਾਂ ਹੀ ਮਿਲੇਗਾ ਨਾ। ਸੰਸਾਰ ਦੇ ਲੋਕ ਮਾਇਆ ਵਿੱਚ ਖੁੱਲ੍ਹ ਕੇ, ਧਾਰਮਿਕ ਗ੍ਰੰਥਾਂ ਵਿੱਚ ਖੁੱਲ੍ਹ ਕੇ ਰਹਿ ਜਾਂਦੇ ਨੇ। ਜੋ ਧਾਰਮਿਕ ਗ੍ਰੰਥ ਕਹਿੰਦਾ ਹੈ ਉਹ ਕਰਨ ਲਈ ਤਿਆਰ ਨਹੀਂ, ਵੇਦਾਂ ਨੇ ਕੁਝ ਨਹੀਂ ਕਿਹਾ, ਕੁਰਾਨ ਬਾਈਬਲ ਜਬੂਰ ਤੌਰੇ ਅੰਜੀਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੀਤਾ, ਇਹ ਸਭ ਉਪਦੇਸ਼ ਹੀ ਤਾਂ ਦਿੰਦੇ ਨੇ। ਪਰ ਮਨੁੱਖ ਵਿਕਾਰਾਂ ਤੋਂ ਅੱਗੇ ਵੀ ਨਹੀਂ, ਉਸ ਅੰਮ੍ਰਿਤ ਜਲ ਤੱਕ ਨਹੀਂ ਪਹੁੰਚਿਆ ਜਿਸ ਨਾਲ ਤ੍ਰਿਸ਼ਨਾ ਦੀ ਅੱਗ ਬੁਝਣੀ ਸੀ। ਨਿਕਟ ਨੀਰ ਪਸ ਪੀਵਸ ਨਾ ਝਾਗ, ਇਹ ਪਸ਼ੂ ਤੂੰ ਕਿਉਂ ਉਹਨਾਂ ਵਿਕਾਰਾਂ ਤੋਂ ਅੱਗੇ ਲੰਘ ਕੇ ਉਸ ਅੰਮ੍ਰਿਤ ਰੂਪੀ ਪਾਣੀ ਨੂੰ ਨਹੀਂ ਪੀਂਦਾ ਜਿਸ ਨਾਲ ਤੇਰੇ ਅੰਮ੍ਰਿਤ ਦੀ ਤ੍ਰਿਸ਼ਨਾ ਦੀ ਅੱਗ ਬੁਝਾ?
ਚੇਤਤ ਚੇਤਤ ਨਿਕਸਿਓ ਨੀਰ,
ਚੇਤਤ ਚੇਤੇ ਕਰਦੇ ਯਾਦ ਕਰਦੇ ਵਾਣੀ ਕਹਿੰਦੀ ਹੈ ਚੇਤ ਉਸ ਪ੍ਰਭ ਨੂੰ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਰੀ, ਜੇ ਤੈਨੂੰ ਕੁਝ ਚੇਤੇ ਆ ਨਾ ਫਿਰ ਤੂੰ ਨਿਰੰਕਾਰ ਨੂੰ ਚੇਤੇ ਕਰ, ਕਿਉਂਕਿ ਨਿਰੰਕਾਰ ਹੀ ਤੇਰਾ ਮਾਲਕ ਹੈ, ਉਸ ਨੂੰ ਸਮਝਣ ਦਾ ਯਤਨ ਕਰ। ਕਬੀਰ ਜੀ ਕਹਿੰਦੇ ਚੇਤਦਿਆਂ ਯਾਦ ਕਰਦਿਆਂ ਕਰਦਿਆਂ ਪਹੁੰਚਦਿਆਂ ਇੱਕ ਦਿਨ ਉਹ ਨੀਰ ਉਹ ਪਾਣੀ ਉਹ ਨਿਰਮਲ ਨੀਰ ਜਿਹਨੇ ਅੱਗ ਬੁਝਾਣੀ ਸੀ ਕ੍ਰਿਸ਼ਨਾ ਦੀ, ਉਹ ਨਿਕਲ ਆਇਆ, ਪ੍ਰਗਟ ਹੋ ਗਿਆ। ਚੇਤਤ ਚੇਤਤ ਨਿਕਸ਼ ਨੀਰ, ਅਗਲੀ ਪੰਕਤੀ ਚ ਕਹਿੰਦੇ
ਸੋ ਜਲ ਨਿਰਮਲ ਕਥਿਤ ਕਬੀਰ,
ਕਬੀਰ ਜੀ ਕਹਿੰਦੇ ਨੇ ਉਹੀ ਜਲ ਨਿਰਮਲ ਹੈ, ਮੈਂ ਤਾਂ ਕਹਿੰਦਾ ਹਾਂ ਉਹੀ ਜਲ ਨਿਰਮਲ ਹੈ, ਬਾਕੀ ਕੋਈ ਜਲ ਨਿਰਮਲ ਨਹੀਂ। ਕਬੀਰ ਜੀ ਕਹਿੰਦੇ
ਗੌੜੀ ਕਬੀਰ ਜੀ ਜਿਹ ਕੁਲ ਪੂਤ ਨਾ ਗਿਆਨ ਵਿਚਾਰੀ,
ਕਹਿੰਦੇ ਨੇ ਜਿਸ ਕੁਲ ਵਿੱਚ ਪੁੱਤਰ ਨੇ ਗਿਆਨ ਦੀ ਵਿਚਾਰ ਨਹੀਂ ਕੀਤੀ, ਪੁੱਤਰ ਗਿਆਨ ਦੀ ਤਰਫ ਪਿਆ ਹੀ ਨਹੀਂ, ਪੁੱਤਰ ਨੂੰ ਪਤਾ ਹੀ ਨਹੀਂ ਗਿਆਨ ਕੀ ਹੁੰਦਾ ਹੈ।
ਵਿਧਵਾ ਕਸ ਨਾ ਭਈ ਮਹਿਤਾਰੀ,
ਕਹਿੰਦੇ ਫਿਰ ਉਸ ਪੁੱਤਰ ਦੀ ਮਾਤਾ ਵਿਧਵਾ ਕਿਉਂ ਨਾ ਹੋ ਗਈ? ਭਾਵ ਉਹ ਪੁੱਤਰ ਜਨਮਦਾ ਕਿ ਨਾ ਜਿਸ ਕੁਲ ਵਿੱਚ ਆ ਕੇ ਪੁੱਤਰ ਨੇ ਪਰਮੇਸ਼ਵਰ ਦਾ ਨਾਮ ਨਹੀਂ ਜਪਿਆ, ਗਿਆਨ ਨੂੰ ਪ੍ਰਾਪਤ ਨਹੀਂ ਹੋਇਆ, ਮਾਂ ਵਿਧਵਾ ਹੋ ਜਾਂਦੀ ਤਾਂ ਕਿ ਉਸ ਪੁੱਤਰ ਨੂੰ ਜਨਮ ਹੀ ਨਾ ਦੇ ਸਕਦੀ, ਉਹ ਮਾਂ ਵਿਧਵਾ ਕਿਉਂ ਨਾ ਹੋ ਗਈ? ਕਬੀਰ ਜੀ ਕਿ
ਜਿਹੇ ਨਰ ਰਾਮ ਭਗਤ ਨਹਿ ਸਾਧੀ,
ਜਿਸ ਵਿਅਕਤੀ ਨੇ ਪਰਮੇਸ਼ਵਰ ਦੀ ਭਗਤੀ ਦੀ ਸਾਧਨਾ ਨਹੀਂ ਕੀਤੀ, ਪਰਮੇਸ਼ਵਰ ਦੀ ਭਗਤੀ ਨਹੀਂ ਕੀਤੀ, ਕਬੀਰ ਜੀ ਕਹਿ ਰਹੇ
ਜਨਮਤ ਕਸਨਾ ਮੋਹ ਅਪਰਾਧੀ,
ਉਹ ਅਪਰਾਧੀ ਜਮਦਿਆਂ ਕਿਉਂ ਨਾ ਮਰ ਗਿਆ? ਉਹਨੂੰ ਜਨਮਦਿਆਂ ਹੀ ਮਰ ਜਾਣਾ ਚਾਹੀਦਾ ਸੀ ਜਿਹਨੇ ਪਰਮੇਸ਼ਵਰ ਦੀ ਭਗਤੀ ਨਹੀਂ ਕੀਤੀ।
ਰਹਾਉ ਮੁੱਚ ਮੁੱਚ ਗਰਭ ਗਏ ਕੀਨ ਬਚਿਆ।
ਕਹਿੰਦੇ ਕਿਤਨੇ ਲੋਕ ਸੰਸਾਰ ਤੇ ਆਏ ਗਰਭ ਵਿੱਚ ਹੀ ਕਈ ਗਲ ਗਏ ਤੇ ਇਹ ਕਿਉਂ ਕਿਉਂ ਬਚਿਆ ਰਹਿ ਗਿਆ ਇਹ ਵੀ ਗੱਲ ਜਾਂਦਾ ਇਹ ਕਿਵੇਂ ਬਚ ਗਿਆ। ਅਗਲੀ ਪੰਕਤੀ ਚ ਕਹਿੰਦੇ
ਗੁੱਡ ਭੁਜ ਰੂਪ ਜਿਵੇਂ ਜਗ ਮਜਿਆ।
ਗੁੱਡ ਭੁਜ ਰੂਪ ਕੋੜ ਦੇ ਰੋਗ ਨਾਲ ਵਿਅਕਤਿਕ ਰੂਪ ਹੋ ਜਾਂਦਾ ਉਹਦੇ ਹੱਥ ਪੈਰ ਚੜ ਜਾਂਦੇ ਨੇ ਲੁੰਝੇ ਹੋ ਜਾਂਦੇ ਨੇ ਹੱਥ ਪੈਰ ਮੁੜ ਜਾਂਦੇ ਨੇ। ਕਬੀਰ ਜੀ ਕਹਿੰਦੇ ਇਹਦਾ ਰੂਪ ਤਾਂ ਕੋੜੀ ਵਰਗਾ ਗੁੜ ਭੁਜ ਰੂਪ ਕੋੜੀ ਦੇ ਰੂਪ ਨੂੰ ਕਹਿੰਦੇ ਗੁੜ ਭੁਜ ਰੂਪ ਜੀਵੇ ਜਗ ਮਜਿਆ। ਜਗ ਦੇ ਮਜਿਆ ਦੇ ਭਾਵੇਂ ਵਿੱਚ ਸੰਸਾਰ ਦੇ ਵਿੱਚ ਜਿਉਂਦਾ ਹੈ ਪਰ ਸੁੰਦਰ ਨਹੀਂ ਹੈ ਰੂਪ ਕੌੜੀ ਵਰਗਾ ਹੈ ਬਾਹਾਂ ਤੱਕ ਗਰਕ ਹੋਇਆ ਪਿਆ ਹੈ ਸੰਸਾਰ ਵਿੱਚ ਤੇ ਕਹਿੰਦਾ ਹੈ ਮੈਂ ਬੜਾ ਸੁੰਦਰ ਹਾਂ। ਅਗਲੀਆਂ ਪੰਕਤੀਆਂ ਚ ਦੱਸ
ਕਹੋ ਕਬੀਰ ਜੈਸੇ ਸੁੰਦਰ ਸਰੂਪ।
ਕਹਿੰਦੇ ਕਿਉਂ ਹੈ ਸੰਸਾਰ ਦੀ ਦਸ਼ਾ ਜਿਵੇਂ ਕਿਸੇ ਦਾ ਸਰੂਪ ਸੁੰਦਰ ਤਬਤ ਹੋਵੇ ਚਿਹਰਾ ਸੁੰਦਰ ਨੂੰ ਸੁੰਦਰ ਲੱਗੇ ਦੇਖਣ ਨੂੰ ਕਿ ਬੜਾ ਸੁੰਦਰ ਹੈ। ਪਰ ਅਗਲੀ ਪੰਕਤੀ ਚ ਦੱਸਦੇ
ਨਾਮ ਬਿਨਾ ਜੈਸੇ ਕੁਬਜ ਕਰੂਪ।
ਕਹਿੰਦੇ ਪਰ ਸੁੰਦਰ ਚਿਹਰੇ ਤੇ ਜੇ ਵਿਅਕਤੀ ਨੂੰ ਕੁੰਭ ਨਿਕਲਿਆ ਹੋਵੇ ਚਿਹਰਾ ਤਾਂ ਸੁੰਦਰ ਹੋਵੇ ਦੇਖਣ ਨੂੰ ਪਰ ਕੁੰਭ ਨਿਕਲਿਆ ਹੋਵੇ ਤੇ ਕੁੰਭ ਵਾਲਾ ਤਾਂ ਕਰੂਪ ਲੱਗੇਗਾ ਨਾ ਸੁੰਦਰ ਨਹੀਂ ਸਗੋਂ ਉਹਦੇ ਚਿਹਰੇ ਤੋਂ ਦ੍ਰਿਸ਼ਟੀ ਹਟ ਕੇ ਕੁੰਭ ਤੇ ਚਲੀ ਜਾਏਗੀ ਦੇਖਣ ਵਾਲੀ। ਕਬੀਰ ਜੀ ਕਹਿੰਦੇ ਐਵੇਂ ਹੀ ਹੈ ਸੰਸਾਰ ਦੇ ਪਦਾਰਥ ਹੋਣ ਧਨ ਹੋਵੇ ਸੁੱਖ ਹੋਣ ਦੇਖਣ ਨੂੰ ਤਾਂ ਸੁੰਦਰ ਲੱਗੇਗਾ ਪਰ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਇਹ ਸਾਰੇ ਵਿਅਰਥ ਨੇ ਕਰੂਪ ਹੋ ਜਾਏਗਾ ਸੁੰਦਰ ਨਹੀਂ ਰਹੇਗਾ। ਨਾਮ ਬਿਨਾਂ ਜੈਸੇ ਕੁਬਜ ਕਰੂਪ ਜਿਵੇਂ ਸੁੰਦਰ ਸਰੀਰ ਤੇ ਸੁੰਦਰ ਚਿਹਰੇ ਤੇ ਕੁੰਭ ਪੈ ਜਾਏ ਤੇ ਵਿਅਕਤੀ ਸੁੰਦਰ ਨਹੀਂ ਲੱਗਦਾ ਇਵੇਂ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਤੇਰੇ ਧਨ ਪਦਾਰਥ ਸੰਸਾਰ ਦੇ ਸੁੱਖ ਕਬੀਰ ਜੀ ਕਹਿੰਦੇ ਕਿਸੇ ਕੰਮ ਨਹੀਂ।
ਗੌੜੀ ਕਬੀਰ ਜੀ ਜੋ ਜਨ ਲੇ ਖਸਮ ਕਾ ਨਾਉ।
ਅੱਖੋ ਕਰਕੇ
ਸਤਨਾਮ ਸ੍ਰੀ ਵਾਹਿ
ਬੋਲਿਆ ਕਰੋ ਭਾਈ ਕੋਈ ਮੁੱਲ ਨਹੀਂ ਲੱਗਦਾ ਥੋੜਾ ਉੱਚੀ ਬੋਲਦਾ ਤੁਸੀਂ ਬੋਲੋਗੇ ਮੇਰੇ ਕੰਨਾਂ ਤੱਕ ਪਹੁੰਚੇਗਾ ਮੇਰਾ ਭਲਾ ਹੋ ਜਾਏਗਾ ਤੁਹਾਡੇ ਕੋਲ ਸੁਣ ਦਾ। ਆਖੋ ਇੱਕ ਵਾਰ ਸਤਨਾਮ ਸ੍ਰੀ ਵਾਹਿਗੁਰੂ ਜੀ। ਕਬੀਰ ਜੀ ਕਹਿੰਦੇ ਨੇ ਜੋ ਵਿਅਕਤੀ ਜੋ ਜਨ ਲੈ ਖਸਮ ਕਾ ਨਾਮ ਖਸਮ ਅਰਥ ਮਾਲਕ ਤੇ ਮਾਲਕ ਤੇ ਸੰਸਾਰ ਦਾ ਇੱਕ ਹੀ। ਕਬੀਰ ਜੀ ਕਹਿੰਦੇ ਜੋ ਉਸ ਮਾਲਕ ਦਾ ਨਾਮ ਲੈਂਦਾ ਹੈ
ਤਿੰਨ ਕਾ ਸਦ ਬਲਿਹਾਰ ਜਾਓ।
ਸਦ ਦਾ ਅਰਥ ਹੈ ਸਦੀਵ ਕਾਲ ਸਦਾ ਹੀ ਹਰ ਸਮੇਂ ਮੈਂ ਉਸ ਵਿਅਕਤੀ ਤੋਂ ਬਲਿਹਾਰ ਪ੍ਰਵਾਨ ਦਿੰਦਾ ਹਾਂ।
ਸੋ ਨਿਰਮਲ ਨਿਰਮਲ ਹਰ ਗੁਣ ਗਾਵੇ।
ਕਹਿੰਦੇ ਉਹ ਵਿਅਕਤੀ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ। ਪੁੱਛਿਆ ਕਬੀਰ ਜੀ ਨੂੰ ਕਿਉਂ ਪਵਿੱਤਰ ਹੋ ਜਾਂਦਾ ਹੈ। ਕਹਿੰਦੇ ਉਹ ਇਸ ਲਈ ਪਵਿੱਤਰ ਹੋ ਜਾਂਦਾ ਹੈ ਕਿ ਨਿਰਮਲ ਹਰੀ ਦੇ ਗੁਣ ਗਾਉਂਦਾ। ਸੋ ਨਿਰਮਲ ਨਿਰਮਲ ਹਰ ਗੁਣ ਗਾਵੇ। ਨਿਰਮਲ ਪਰਮੇਸ਼ਵਰ ਦੇ ਗੁਣਾਂ ਨੂੰ ਗਾ ਕੇ ਉਹ ਵਿਅਕਤੀ ਵੀ ਨਿਰਮਲ ਹੋ ਜਾਂਦਾ ਹੈ। ਤੇ ਕਬੀਰ ਜੀ ਕਹਿੰਦੇ ਜਿਹੜਾ ਨਿਰਮਲ ਹੋ ਜਾਏ
ਸੋ ਭਾਈ ਮੇਰਾ ਮਨ ਭਾਵੇ।
ਕਬੀਰ ਜੀ ਕਹਿੰਦੇ ਫਿਰ ਉਹ ਭਾਈ ਉਹ ਵਿਅਕਤੀ ਮੇਰੇ ਮਨ ਨੂੰ ਚੰਗਾ ਲੱਗਦਾ ਹੈ ਜਿਹੜਾ ਪਰਮੇਸ਼ਵਰ ਦੇ ਗੁਣ ਗਾਉਂਦਾ ਨਿਰਮਲ ਹੋ ਜਾਂਦਾ ਹੈ।
ਰਹਾਉ ਜਿਹੇ ਘੱਟ ਰਾਮ ਰਹਿਆ ਭਰਪੂਰ।
ਜਿਸ ਹਿਰਦੇ ਵਿੱਚ ਉਹ ਪਰਮੇਸ਼ਵਰ ਰਾਮ ਪਰਿਪੂਰਨ ਹੋ ਰਿਹਾ ਹੈ।
ਜਿਨ ਕੀ ਪੱਗ ਪੰਕਜ ਹਮ ਧੂਰ।
ਮੈਂ ਉਹਨਾਂ ਦੇ ਪੈਰਾਂ ਦੀ ਪੰਕ ਨਾਮ ਹੈ ਚਿਕੜ ਦਾ ਪੰਕਜ ਸ਼ਬਦ ਆਏ ਪੰਕਜ ਕਮਲ ਨੂੰ ਕਹਿੰਦੇ ਕਿਉਂਕਿ ਕਮਲ ਦਾ ਜਨਮ ਚਿਕੜ ਤੋਂ ਹੁੰਦਾ ਤੇ ਚਿੱਕੜ ਦਾ ਅਰਥ ਹੈ ਪੰਕ ਤੇ ਪੰਕ ਤੋਂ ਜਨਮ ਲੈਣ ਕਰਕੇ ਕਮਲ ਦਾ ਨਾਮ ਵੀ ਪੰਕਜ ਪੈ ਗਿਆ। ਕਬੀਰ ਜੀ ਕਹਿੰਦੇ ਨੇ ਤਿੰਨ ਕੀ ਪੱਗ ਪੰਕਜ ਹਮ ਥੂਰ, ਭਾਵ ਉਹਨਾਂ ਦੇ ਚਰਨ ਕਮਲਾਂ ਦੀ ਥੂਰ ਮੈਂ ਚਾਹੁੰਦਾ ਹਾਂ ਜਿਹੜੇ ਪਰਮੇਸ਼ਵਰ ਦਾ ਨਾਮ ਜਪਦੇ ਹਨ।
ਜਾਤ ਜੁਲਾਹਾ ਮਤ ਕਾ ਤੀਰ,
ਮੈਨੇ ਮੇਰੀ ਜਾਤੀ ਜੁਲਾਹਾ ਹੈ ਪਰ ਮੈਂ ਮਤੀ ਦਾ ਧੀਰਜ ਲਾਉਂਦਾ, ਮੇਰੇ ਤੇ ਕਿਰਪਾ ਕਰਕੇ ਨਿਰੰਕਾਰ ਨੇ ਮੈਨੂੰ ਧੀਰਜ ਦਿੱਤਾ ਹੈ। ਕਬੀਰ ਜੀ ਕਹਿ ਰਹੇ
ਸਹਿਜ ਸਹਿਜ ਗੁਣ ਰਮੈ ਕਬੀਰ,
ਇਸ ਕਰਕੇ ਸਹਿਜ ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਸਹਿਜ ਸੁਤੇ ਸਿਧਗੀ ਮੈਂ ਪਰਮੇਸ਼ਵਰ ਦੇ ਗੁਣਾਂ ਨੂੰ ਉਚਾਰਨਾ ਕਰਦਾ ਹਾਂ।
ਗੌੜੀ ਕਬੀਰ ਜੀ ਗਗਨ ਰਸਾਲ ਚੁਐ ਮੇਰੀ ਭਾਠੀ,
ਇਹ ਸ਼ਬਦ ਸੰਪਰਦਾਇ ਮਹਾਂਪੁਰਸ਼ਾਂ ਅਨੁਸਾਰ ਕਬੀਰ ਜੀ ਦੀ ਇੱਕ ਜੋਗੀ ਨਾਲ ਵਾਰਤਾਲਾਪ ਹੈ, ਕਿਉਂਕਿ ਜੋਗੀਆਂ ਦੇ ਮਤ ਵਿੱਚ ਜੋਗੀ ਲੋਕ ਸ਼ਰਾਬ ਪੀਂਦੇ ਨੇ ਤੇ ਕਬੀਰ ਜੀ ਕੋਲ ਆ ਕੇ ਵੀ ਸ਼ਰਾਬ ਦੀ ਚਰਚਾ ਹੋਈ। ਕਬੀਰ ਜੀ ਕਹਿੰਦੇ ਨੇ ਜਿਸ ਸ਼ਰਾਬ ਨੂੰ ਤੁਸੀਂ ਪੀਂਦੇ ਹੋ ਮੈਂ ਉਹ ਨਹੀਂ ਪੀਂਦਾ, ਮੈਂ ਵੀ ਇੱਕ ਸ਼ਰਾਬ ਪੀਂਦਾ ਹਾਂ ਜਿਹੜੀ ਅੰਦਰੋਂ ਹੀ ਪੈਦਾ ਹੁੰਦੀ ਹੈ। ਜੋਗੀ ਜੋਗ ਨਾਮ ਜੁੜਨ ਦਾ ਹੈ ਤੇ ਜੋਗੀ ਦਾ ਅਰਥ ਹੈ ਜੁੜਿਆ ਹੋਇਆ। ਜੋਗੀ ਜੁੜਦੇ ਸਨ ਪਰ ਜੇ ਕੋਈ ਸ਼ਰਾਬ ਦਾ ਆਸਰਾ ਲੈ ਕੇ ਬੇਸੁੱਧ ਹੋ ਜਾਏ ਉਹਨੂੰ ਜੁੜਿਆ ਤਾਂ ਨਹੀਂ ਕਿਹਾ ਜਾ ਸਕਦਾ। ਜੋ ਈਸ਼ਵਰ ਨਾਲ ਜੁੜਿਆ ਹੈ ਉਹਨੂੰ ਸ਼ਰਾਬ ਦਾ ਆਸਰਾ ਲੈਣ ਦੀ ਲੋੜ ਨਹੀਂ ਹੈ। ਤਾਂ ਕਬੀਰ ਜੀ ਦੇ ਕਈ ਸ਼ਬਦ ਤੁਸੀਂ ਅੱਗੇ ਅੱਗੇ ਸੁਣਦੇ ਜਾਓਗੇ ਅਜੇ ਵੀ ਆਉਂਦੇ ਨੇ ਜਿਹੜੀ ਜੋਗੀਆਂ ਨਾਲ ਚਰਚਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਇੱਕ ਸ਼ਰਾਬ ਇਹ ਜੋਗੀ ਅੰਦਰੋਂ ਪੈਦਾ ਹੁੰਦੀ ਹੈ ਤੇ ਅੰਦਰ ਹੀ ਉਹ ਚਾਹੁੰਦੀ ਹੈ, ਅੰਦਰ ਹੀ ਉਸ ਦਾ ਰਸ ਆਉਂਦਾ, ਅੰਦਰੋਂ ਹੀ ਉਹ ਤ੍ਰਿਪਤੀ ਕਰ ਦਿੰਦੀ ਤੇ ਬੰਦੇ ਨੂੰ ਬਾਹਰਲੀ ਸ਼ਰਾਬ ਪੀਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਅਫਸੋਸ ਕਦੇ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸਾਡੇ ਸਿੱਖ ਵੀ ਉਸ ਸ਼ਰਾਬ ਤੱਕ ਪਹੁੰਚ ਸਕਦੇ। ਕਬੀਰ ਜੀ ਉਸ ਸ਼ਰਾਬ ਦੀ ਗੱਲ ਕਰ ਰਹੇ ਨੇ, ਕਹਿੰਦੇ ਨੇ ਉਹ ਸ਼ਰਾਬ ਮੇਰਾ ਤਨ ਇੱਕ ਪੱਠੀ, ਉਹ ਰਸਾ ਰਸਦਾਇਕ ਸ਼ਰਾਬ ਗਗਨ ਰਸਾਲ ਚੁਆ ਮੇਰੀ ਪਾਠੀ। ਗਗਨ ਨਾਮ ਹੈ ਆਕਾਸ਼ ਦਾ, ਆਕਾਸ਼ ਜਦੋਂ ਜੀਵ ਦੀ ਅਵਸਥਾ ਸੁਣ ਵਿੱਚ ਪਹੁੰਚ ਜਾਏ, ਆਕਾਸ਼ ਸੁਣ ਦਾ ਪ੍ਰਤੀਕ ਹੈ ਨਾ, ਜਦੋਂ ਜੀਵ ਦੀ ਅਵਸਥਾ ਸੁਣ ਵਿੱਚ ਪਹੁੰਚ ਜਾਂਦੀ ਜਿੱਥੇ ਕੋਈ ਫੁਰਨਾ ਪੈਦਾ ਨਹੀਂ ਹੁੰਦਾ। ਕਬੀਰ ਜੀ ਕਹਿੰਦੇ ਮੇਰੀ ਸਰੀਰ ਰੂਪੀ ਭੱਠੀ ਚ ਦਸਵੇਂ ਦੁਆਰ ਤੋਂ ਸ਼ਰਾਬ ਚੋਣੀ ਹੈ। ਇਹੜਾ ਤੇ ਪਿੰਗਲਾ ਪਿਛਲੇ ਦਿਨਾਂ ਤੁਸੀਂ ਸੁਣ ਕੇ ਆਏ ਹੋ, ਇਹ ਦੋ ਨਾਲੀਆਂ ਨੇ, ਇਹਨਾਂ ਦੋ ਨਾਲੀਆਂ ਦੁਆਰਾ ਗਗਨ ਰਸਾਲ ਚੋਹੇ ਮੇਰੀ ਪਾਠੀ, ਉਸ ਪੱਠੀ ਦੁਆਰਾ ਸ਼ਰਾਬ ਚੋਂਦੀ ਹੈ ਦਸਵੇਂ ਦੁਆਰ ਤੋਂ ਆਕਾਸ਼ ਵਿੱਚੋਂ। ਉਸ ਸ਼ਰਾਬ ਨੂੰ ਇਕੱਠਿਆਂ ਕਰਨ ਲਈ, ਸ਼ਰਾਬ ਨੂੰ ਕੱਢਣ ਲਈ ਅੱਗ ਦੀ ਲੋੜ ਪੈਂਦੀ, ਲੱਕੜੀਆਂ ਬਲਦੀਆਂ ਨੇ, ਅੱਗ ਬਲਦੀ ਹੈ। ਅਗਲੀ ਪੰਕਤੀ ਦੱਸਦੇ
ਸੰਚ ਮਹਾਰਸ ਤਨ ਭਇਆ ਕਾਠੀ,
ਕਹਿੰਦੇ ਇਸ ਮਹਾਰਸ ਨੂੰ ਸੰਚ ਦਾ ਅਰਥ ਹੈ ਇਕੱਠਿਆਂ ਕਰਨ, ਇਸ ਮਹਾਰਸ ਸ਼ਰਾਬ ਨੂੰ ਇਕੱਠਿਆਂ ਕਰਨ ਲਈ ਮੇਰਾ ਤਨ ਭਇਆ ਕਾਠੀ, ਇਹ ਸਰੀਰ ਲੱਕੜੀਆਂ ਬਣ ਗਿਆ, ਭਾਵ ਇਹ ਸਰੀਰ ਜਲ ਰਿਹਾ ਹੈ, ਸਰੀਰ ਨਾਲ ਸੰਬੰਧ ਟੁੱਟ ਰਿਹਾ ਹੈ, ਸਰੀਰ ਨਾਲ ਕੋਈ ਸੰਬੰਧ ਨਹੀਂ ਰਿਹਾ, ਇਸ ਕਰਕੇ ਉਹ ਮਹਾਰਸ ਮੈਂ ਇਕੱਠਾ ਕਰ ਪਾਇਆ ਹਾਂ। ਅਗਲੀ ਪੰਕਤੀ ਚ
ਵਾਹ ਕਉ ਕਹੀਐ ਸਹਿਜ ਮਤਵਾਰਾ,
ਜੋ ਇਸ ਸ਼ਰਾਬ ਨੂੰ ਪੀਂਦਾ ਹੈ ਸਹਿਜ ਸੁਤੇ ਸਿੱਧ ਮਤਵਾਰਾ ਮਸਤ ਹੋ ਗਿਆ, ਜੋ ਇਸ ਸ਼ਰਾਬ ਨੂੰ ਪੀਂਦਾ ਹੈ ਜੋ ਦਸਵੇਂ ਰਾਤ ਚਾਹੁੰਦੀ ਹੈ, ਕਬੀਰ ਜੀ ਕਹਿੰਦੇ ਨੇ ਉਹ ਸੁਤੇ ਸਿੱਧ ਇਸ ਸ਼ਰਾਬ ਨਾਲ ਮਸਤ ਹੋ ਜਾਂਦਾ ਹੈ।
ਜੀਵਤ ਰਾਮ ਰਸ ਗਿਆਨ ਵਿਚਾਰਾ,
ਉਹ ਫਿਰ ਰਾਮ ਰਸ ਨੂੰ ਪੀਂਦਾ ਹੈ ਅਤੇ ਪਰਮੇਸ਼ਵਰ ਦੇ ਗਿਆਨ ਦੀ ਵਿਚਾਰ ਕਰਦਾ ਹੈ। ਜਾਂ ਗਿਆਨ ਦੀ ਵਿਚਾਰ ਕਰਕੇ ਉਸ ਰਾਮ ਰਸ ਨੂੰ ਉਹ ਪੀਣਾ ਕਰਦਾ ਹੈ।
ਰਮਾਉ ਸਹਿਜ ਕਲਾਲਨ ਜੋ ਮਿਲ ਆਈ।
ਕਲਾਲਨ ਪੁਰਾਣੇ ਸਮਿਆਂ ਵਿੱਚ ਅੱਜ ਤੁਸੀਂ ਇੱਥੇ ਦੇਖਦੇ ਹੋ ਮਾਰਨ ਹੈ, ਪਰ ਪੁਰਾਣੇ ਸਮਿਆਂ ਵਿੱਚ ਜਿਹੜੇ ਸ਼ਰਾਬ ਦਾ ਧੰਦਾ ਕਰਦੇ ਸਨ ਉਹਨਾਂ ਨੂੰ ਕਲਾਲ ਕਿਹਾ ਜਾਂਦਾ ਸੀ। ਕਲਾਲ ਉਹਨਾਂ ਦੀਆਂ ਔਰਤਾਂ ਸ਼ਰਾਬ ਪਾ ਕੇ ਦਿੰਦੀਆਂ ਸਨ, ਸ਼ਰਾਬ ਵਰਤਾਉਣ ਵਾਲੀ ਉਹਨੂੰ ਕਲਾਲਨ ਕਹਿੰਦੇ ਸਨ। ਕਬੀਰ ਜੀ ਕਹਿੰਦੇ ਇੱਥੇ ਵੀ ਅੰਦਰ ਵੀ ਇੱਕ ਕਲਾਲਨ ਹੈ। ਉਹ ਕਲਾਲਨ ਕਿਹੜੀ ਹੈ? ਸਹਿਜ ਕਲਾਲਨ ਜੋ ਮਿਲ ਆਈ, ਗਿਆਨ ਦੀ ਅਵਸਥਾ ਕਲਾਲਨ। ਜਦੋਂ ਜੀਵ ਨੂੰ ਈਸ਼ਵਰ ਦਾ ਗਿਆਨ ਹੋ ਜਾਂਦਾ ਹੈ ਫਿਰ ਇਹ ਨਾਮ ਨਾਲ ਟੁੱਟਦਾ ਨਹੀਂ, ਸਗੋਂ ਹੋਰ ਜੁੜਦਾ ਹੈ। ਇਹਨੂੰ ਉਹਦੇ ਚ ਰਸ ਆਉਣ ਲੱਗ ਜਾਂਦਾ, ਇਹਨੂੰ ਗਿਆਨ ਹੋ ਜਾਂਦਾ, ਫਿਰ ਇਹ ਹੋਰ ਨਾਮ ਨਾਲ ਜੁੜਦਾ। ਕਬੀਰ ਜੀ ਕਹਿੰਦੇ ਜਦੋਂ ਸ਼ਰਾਬ ਪਲਾਉਣ ਵਾਲੀ ਉਹ ਰਸ ਦੇਣ ਵਾਲੀ ਗਿਆਨ ਰੂਪੀ ਬੁੱਧੀ ਉਹ ਕਲਾਲਨ ਜਦੋਂ ਮਿਲ ਗਈ ਤੇ ਫਿਰ ਕੀ ਹੋਇਆ? ਉਹਦੇ ਮਿਲਣ ਨਾਲ ਅਗਲੀ ਪੰਕਤੀ ਚ
ਆਨੰਦ ਮਾਤੇ ਅਨੰਦਨ ਜਾਈ।
ਕਹਿੰਦੇ ਫਿਰ ਆਨੰਦ ਵਿੱਚ ਮਸਤ ਹੋ ਗਏ, ਅਜਿਹਾ ਮਸਤ ਹੋਏ ਕਿ ਨਿਤਾ ਪ੍ਰਤੀ ਉਹਦੇ ਵਿੱਚੋਂ ਆਨੰਦ ਆਉਣ ਲੱਗ ਪਿਆ। ਹੁਣ ਅਜਿਹਾ ਮਸਤ ਹਾਂ ਕਿ ਸਹਿਜ ਸਮਾਨਾ ਵੀ ਕਰੇ ਛੋੜਿਆ ਨਹੀਂ ਜਾਏ। ਦਿਨ ਪ੍ਰਤੀ ਦਿਨ ਉਹਦੇ ਨਾਮ ਵਿੱਚ ਉਸ ਸ਼ਰਾਬ ਵਿੱਚ ਮਸਤ ਹੁੰਦੇ ਗਏ। ਜਦੋਂ ਕਲਾਲਨ ਮਿਲ ਗਈ ਨਾ ਗਿਆਨ ਵਾਲੀ ਬੁੱਧੀ ਜਿਹਨੇ ਉਸ ਸ਼ਰਾਬ ਦੇ ਪੀਣ ਨੂੰ ਮਜਬੂਰ ਕੀਤਾ ਸੀ। ਸ਼ਰਾਬ ਪੀਣ ਵਾਲੇ ਨੂੰ ਦੇਖਦੇ ਹੋ ਨਾ, ਜਦੋਂ ਉਹ ਥੋੜ੍ਹੀ ਪੀ ਲੈਂਦਾ ਫਿਰ ਕਹਿੰਦਾ ਹੋਰ ਪਿਲਾਓ ਹੋਰ ਪਿਲਾਓ, ਫਿਰ ਉਹਦੇ ਵਿੱਚ ਹੀ ਬੇਸੁੱਧ ਹੋ ਜਾਂਦਾ, ਉਹਦੇ ਵਿੱਚ ਹੀ ਖੋ ਜਾਂਦਾ। ਕਬੀਰ ਜੀ ਕਹਿੰਦੇ ਮੈਨੂੰ ਵੀ ਗਿਆਨ ਵਾਲੀ ਬੁੱਧੀ ਮਿਲੀ, ਉਹ ਕਲਾਲਨ ਮਿਲੀ ਸ਼ਰਾਬ ਪਿਲਾਉਣ ਵਾਲੀ, ਜਿਹਨੇ ਮੈਨੂੰ ਹੋਰ ਜ਼ਿਆਦਾ ਪੀਣ ਲਈ ਇਨਾਮ ਰੂਪੀ ਸ਼ਰਾਬ ਮਜਬੂਰ ਕਰ ਦਿੱਤਾ। ਮੈਂ ਪੀਂਦਾ ਰਿਹਾ ਪੀਂਦਾ ਰਿਹਾ, ਹੁਣ ਮੈਂ ਸ਼ਰਾਬ ਵਿੱਚ ਠੀਕ ਹੋ ਗਿਆ, ਦਿਨ ਰਾਤ ਮੇਰੇ ਉਸੇ ਸ਼ਰਾਬ ਵਿੱਚ ਮਸਤ ਹੋ ਕੇ ਗੁਜ਼ਰਦੇ।
ਚੀਨਤ ਚੀਤ ਨਿਰੰਜਨ ਲਾਇਆ।
ਚੀਨਤ ਚਿੰਨਣ ਦਾ ਅਰਥ ਹੈ ਖੋਜਣਾ। ਯਾਦ ਰੱਖਿਓ ਇੱਕ ਸ਼ਬਦ ਹੈ ਚੀਨ, ਇੱਕ ਹੁੰਦਾ ਦੀਨ। ਚੀਨਣਾ ਦਾ ਅਰਥ ਹੈ ਜਾਣਨਾ। ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਇ। ਬੀਨਣਾ ਦਾ ਅਰਥ ਹੈ ਚੁਗਣਾ। ਜਿਵੇਂ ਧਰਤੀ ਚ ਕੋਈ ਚੀਜ਼ ਗਿਰ ਜਾਏ ਉਹਨੂੰ ਇਕੱਠਿਆ ਕਰਨਾ, ਉਹਨੂੰ ਬੀਨਣਾ ਕਹਿੰਦੇ। ਤਾਂ ਕਬੀਰ ਜੀ ਕਹਿੰਦੇ ਨੇ ਚੀਨਤ ਚੀਤ ਨਿਰੰਜਨ ਲਾਇਆ। ਜਾਣਦਿਆਂ ਜਾਣਦਿਆਂ ਆਪਣੇ ਚਿੱਤ ਨੂੰ ਨਿਰੰਜਨ ਜੋ ਮਾਇਆ ਮਨ ਅਵਿਦਿਆ ਮਨ ਤੋਂ ਰਹਿਤ ਪਰਮੇਸ਼ਵਰ ਹੈ, ਉਸ ਨਾਲ ਮੈਂ ਆਪਣੇ ਮਨ ਨੂੰ ਲਾਉਣਾ ਕੀਤਾ ਹੈ।
ਗਵਾ ਕਬੀਰ ਤਾਂ ਅਨੁਭਵ ਪਾਇਆ।
ਕਬੀਰ ਜੀ ਕਹਿੰਦੇ ਨੇ ਇਸ ਤਰ੍ਹਾਂ ਮੈਂ ਉਸ ਭੈਤ ਰਹਿਤ ਪਰਮੇਸ਼ਵਰ ਨੂੰ ਪਾ ਲੈਣਾ ਕੀਤਾ ਹੈ।
ਗੌਣੀ ਕਬੀਰ ਜੀ ਮਨ ਕਾ ਸੁਭਾਵ ਮਨ ਹੈ ਵਿਆਪੀ।
ਮਨ ਦਾ ਸੁਭਾਵ ਹੈ ਔਰ ਸਾਰੇ ਦੁਨੀਆਂ ਮਨ ਦੇ ਸੁਭਾਵ ਨਾਲ ਵਿਆਪ ਰਹੀ ਜੁੜ ਰਹੀ ਹੈ। ਮਨ ਤੋਂ ਪਾਸੇ ਕੋਈ ਨਹੀਂ ਜਾਂਦਾ, ਜਿਹੜੀ ਚੀਜ਼ ਨੂੰ ਮਨ ਮੰਨਦਾ ਉਹ ਕਰ ਲੈਂਦਾ। ਮਨ ਚੋਰੀ ਕਰਨ ਨੂੰ ਮਨ ਜਾਏ ਬੰਦਾ ਚੋਰੀ ਕਰ, ਮਨ ਪਾਪ ਕਰਨ ਨੂੰ ਮਨ ਜਾਏ ਬੰਦਾ ਪਾਪੀ ਹੋ ਜਾਂਦਾ, ਮਨ ਦਾਨ ਦੇਣ ਨੂੰ ਪੁੰਨ ਕਰਨ ਨੂੰ ਮਨ ਜਾਏ ਬੰਦਾ ਪੁਨੀ ਹੋ ਜਾਂਦਾ। ਕਬੀਰ ਜੀ ਕਹਿੰਦੇ ਮਨ ਦਾ ਸੁਭਾਅ ਹੈ ਔਰ ਸਾਰੀ ਦੁਨੀਆ ਮਨ ਨਾਲ ਹੀ ਵਿਆਪ ਰਹੀ ਹੈ ਜੁੜ ਰਹੀ, ਮਨ ਦੇ ਆਲੇ ਦੁਆਲੇ ਖੁੰਦੀ। ਜੋ ਕਿਸੇ ਦਾ ਮਨ ਕਹਿੰਦਾ ਉਹ ਕਰ ਲੈਂਦਾ, ਕਹਿੰਦਾ ਮੇਰਾ ਮਨ ਕੀਤਾ ਮੈਂ ਕਰ ਲਿਆ। ਅਗਲੀ ਪੰਕਤੀ ਚ ਕਬੀਰ ਜੀ ਦੱਸਦੇ ਨੇ
ਮਨ ਹੈ ਮਾਰ ਕਵਨ ਸਿਧ ਥਾਪੀ।
ਕਹਿੰਦੇ ਕੁਝ ਲੋਕ ਕਹਿੰਦੇ ਨੇ ਮਨ ਨੂੰ ਮਾਰ ਲਓ, ਪਰ ਮਨ ਨੂੰ ਮਾਰੇ ਤੇ ਕੋਈ ਸਿੱਧ ਬਣਿਆ? ਮਨ ਤਾਂ ਬਣਦਾ ਹੀ ਨਹੀਂ, मन नहीं मरेगा कभी जिसे
कवन सो मन जो मन मारे।
कहते अजिहा कोई मुनि है जिन्हें अपने मन नु मार लिया हो, जो अपने मन नु मार लवे। मन तो मरता है जी, आकर नाम जपने वाल मन करेगा तो ताई तो लगेगा। अजिहा कोई मुनि नहीं। कहते कौन मुनि है जो अपने मन नु मार लेना है।
मन को मारे कहो किस तारे।
कहते मन नु मारेगा तो फिर तारेगा किसन भाई। मन ही मर गया, इच्छा ही मर गई। जब मन मर गया तो इच्छा मर गई। जब इच्छा मर गई फिर सिमरन कौन करेगा। वीर जी कहने मन नु मार के तारेगा किसने। अभी ये पंक्तियां कर
रहाओ मन अंतर बोला सब कोई।
मन अंदर है सारे बोल रहे, मन दे अधीन होके सारे बोल रहे। कहने मेरे विचार आज इतने किसी एक चीज वाले सारे ने विचार लो, सब वखरे वखरे विचार। वो क्यों बोल रहे हैं? क्योंकि उन्होंने मन विच वो कल्पना उठ रही है, जो जीव होए सो उगवे मौका कह वाह। जो अंदर होंगे मन विच होंगे मुंह राही बार प्रगट। तो कबीर जी कहने ने मन अंतर बोला सब कोई। अगली पंक्ति दस दे।
मन मारे बिन भगत ना होई।
कहने ने एक पासे गल यह है कि जितनी देर मन मरदा नहीं उतनी देर भगती नहीं। हुण इहदे विचार करो, शरीर एक धरती है। गुरबाणी कहती काम क्रोध दोए करो दसोले गोडो धरती भाई। काम क्रोध दोए करो दसोले गोडो धरती भाई। दसोला कणक पुजन वाला कसिया नहीं हुंदा जिवें तुसीं कसिया कहिंदे हो। काम ते क्रोध नूं उभड़ा लो। जे कामना दौड़े तां वकारां वल नहीं। अंदर कामना होवे मैं नाम जपणा, कामना तां चाहिए। इच्छा वकार दी पैदा हो जाए तो इच्छा नाम दी पैदा हो जाए। क्रोध करना दूसरे ते नहीं अपने आप ते करो। मैं नाम क्यों नहीं जपया, सत्संगत क्यों नहीं कीती, सेवा क्यों नहीं कीती, सिमरन क्यों नहीं कीता, बाणी क्यों नहीं पढ़ी, मैं निरंकार नाल साध क्यों नहीं पाई। तो कबीर जी कहते ने इन्हां विचारां नाल मन दे विचारां नूं खत्म कर दिओ। मन खत्म नहीं होएगा। मन मारे बिन भगत ना होई। परमेश्वर की भगती जितनी देर मन दे विचार मुकदे नहीं उतनी देर नहीं होंदी। अगली पंक्तियां कहें
कहो कबीर जो जाना पेओ।
जो कबीर जी कहते इस प्यो का अर्थ है भेद। जो इस भेद नूं जान लैंदा है।
मन मधसूदन तिर भवण देओ।
कहने ने मन ओदे मन अंदर मधु दैत नूं मारन वाला मधसूदन परमेश्वर तिर भवण देओ। तिन्ना लोकां विच देओ दा अर्थ है प्रकाश रूप है। वह तिना लोगों प्रकाश रूप परमेश्वर जो मधु दैत मरन वाला है वो मन अंदर निवास कर जाएगा। वो मन में ज्ञान का प्रकाश हो जाएगा। जो इस भेद न जानता है कि मन नाम वाले पासे किवें लाना है। इतनी समाप्ति है। गुरु पातशाह बख्शिश करन पवित्र वाणी का उपदेश साढ़े सारे हिरदे च वस जाए, जिस नाल साडा मनुखा जन्म सफल हो सके। गुरु प्यारे वाणी में विचार करदे हुए भला गुरु के दर का कुकर जान के सतसंगत अपने दर का भिखारी जान के माफ करनी है। वचन उपदेश गुरु का जान के हिरदे च वसाना ताकि दास दा अते आप जी सारयां दा जो गुरु की हजूरी विच गुजारिया इस समा है वो लिखे विच पै सके, जिस नाल असी हो जाइए इह लोक सुखीए पर लोक सुहेले नानक हर प्रण आपे मिले।
कहो कबीर जो जाने पियो मन मधसूदन ते पवण देओ।
वाहिगुरु जी का खालसा वाहिगुरु।